ਜਗਤ ਹੈ ਜਬ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਵਿਦਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੋ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾਂ ਪਰ, ਜਾ ਸਦਾ ਗੁਰ ਕੋ ਬਲਿਹਾਰੀ। ਕਾਨ ਸੁਣੇ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੈ ਮਹਿਤਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਭੂਕੁਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ, ਆਪ ਸਮੂਹ ਸੰਗਤ, ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਬੜੇ ਪਿਆਰ ਆਦਿ ਸਤਿਕਾਰ ਦੇ ਨਾਲ ਗਿਆਨੀ ਜੀ ਤੋਂ ਸ਼ਰਵਣ ਕਰ ਰਹੇ ਸੀ। ਭਾਈ ਸਾਹਿਬ ਭਾਈ ਬਾਲਾ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਦੁਆਰਾ ਕਿ ਆਪ ਜੀ ਮਹਾਰਾਜ ਦੇ ਨਾਲ ਬਾਲ ਸਿਖਾਈ ਬਚਪਨ ਤੋਂ ਹੀ ਗੁਰੂ ਮਹਾਰਾਜ ਦੇ ਨਾਲ ਰਹੇ ਹਾਂ ਅਤੇ ਸਾਰੇ ਕੌਤਕ ਨੇਤਰਾਂ ਨਾਲ ਤੱਕੇ ਹਨ। ਉਹ ਸਾਰਾ ਇਤਿਹਾਸ ਆਪ ਸਾਨੂੰ ਸਰਵਣ ਕਰਾਓ। ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਆਪ ਸਰੋਤੇ ਬਣੇ, ਮੁਖੀ ਸਿੱਖ ਸਮੂਹ ਸੰਗਤਾਂ ਖਡੂਰ ਸਾਹਿਬ ਦੇ ਅੰਦਰ, ਔਰ ਪੈੜਾ ਮੋਖਾ ਜੋ ਵਿਦਵਾਨ ਲਿਖਾਰੀ ਸੀ ਸੁਲਤਾਨਪੁਰ ਲੋਧੀ ਵਿਖੇ, ਉਹਨੂੰ ਬੁਲਾਇਆ ਗਿਆ ਅਤੇ ਭਾਈ ਬਾਲਾ ਸਾਹਿਬ ਜੀ ਨੇ ਗੁਰੂ ਮਹਾਰਾਜ ਦਾ ਸਾਰਾ ਇਤਿਹਾਸ ਸਰਵਣ ਕਰਵਾਇਆ ਅਤੇ ਗੁਰੂ ਮਹਾਰਾਜ ਦੀਆਂ ਸਮਾਧੀਆਂ ਕਈ ਕਹਿੰਦੇ ਲੱਗਦੀਆਂ ਸੀ। ਫਿਰ ਹਜ਼ੂਰ ਹੁਕਮ ਕਰਦੇ ਸੀ, ਇਹ ਭਾਈ ਬਾਲਾ ਸਾਹਿਬ ਜੀ ਇਹ ਸਾਰਾ ਅੰਮ੍ਰਿਤ ਤੁਹਾਡੇ ਹਿੱਸੇ ਵਿੱਚ ਆਇਆ, ਕਿਰਪਾ ਕਰੋ ਹੋਰ ਸੰਗਤਾਂ ਵੀ ਇਸ ਅੰਮ੍ਰਿਤ ਨੂੰ ਕੰਨਾਂ ਰੂਪੇ ਦੋਨਿਆਂ ਨਾਲ ਪੀ ਕੇ ਲਾਭ ਲੈ ਸਕਣ। ਇਹ ਗੁਰੂ ਮਹਾਰਾਜ ਨੇ ਆਪ ਇਤਿਹਾਸ ਲਿਖਾਇਆ। ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਇਸ ਇਤਿਹਾਸ ਨੂੰ ਕਾਵਿ ਰਚਨਾ ਦਾ ਰੂਪ ਦਿੱਤਾ, ਛੰਦਾਬੰਦੀ ਦਾ। ਉਹਦੇ ਨਾਲ ਹੋਰ ਵੀ ਇਹ ਬੜਾ ਸੁਆਦਲਾ ਔਰ ਸੁਹਾਵਣਾ ਬਣ ਗਿਆ ਹੈ। ਸੰਪਰਦਾ ਦੇ ਜੋ ਮਹਾਂਪੁਰਖ ਹੈ, ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੜੀਵਾਰ ਕਥਾ, ਦਸਮ ਗ੍ਰੰਥ ਔਰ ਨਾਨਕ ਪ੍ਰਕਾਸ਼, ਸੂਰਯ ਪ੍ਰਕਾਸ਼, ਪੰਥ ਪ੍ਰਕਾਸ਼, ਮਹਿਮਾ ਪ੍ਰਕਾਸ਼, ਗੁਰਪੁਰ ਪ੍ਰਕਾਸ਼, ਇਸੇ ਤਰ੍ਹਾਂ ਪੰਥ ਪ੍ਰਕਾਸ਼, ਇਹ ਸਾਰੇ ਇਤਿਹਾਸ ਹੈ ਅਤੇ ਗੁਰਬਾਣੀ ਅਤੇ ਵੇਦਾਂਤ ਦੇ ਜੋ ਗ੍ਰੰਥ ਹੈ ਅਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਵਿਤ ਸੋਈਏ ਵਾਰਾਂ, ਇਹ ਸਾਰੇ ਧਰਮ ਸ਼ਾਸਤਰ ਗੁਰਬਾਣੀ ਦੇ ਸਹਿਤ ਪੜ੍ਹੇ ਵਿਚਾਰੇ ਜਾਂਦੇ ਹੈ, ਪੜ੍ਹਾਏ ਜਾਂਦੇ ਹੈ, ਕਿਉਂ ਟਕਸਾਲਾਂ ਆਪਣੇ ਆਪ ਨਹੀਂ ਚੱਲੀਆਂ। ਇਹ ਗੁਰੂ ਮਹਾਰਾਜ ਕਿਰਪਾ ਕਰਕੇ ਆਪ ਆਰੰਭ ਕਰਕੇ ਗਏ ਹੈ। ਅੱਜ ਬਹੁਤ ਸਾਰੇ ਐਸੇ ਲੋਕ ਹੈ ਜਿਨ੍ਹਾਂ ਦਾ ਕੰਮ ਹੀ ਖੰਡਨ ਕਰਨ ਦਾ, ਮੰਡਨ ਕਰਨ ਲਈ ਤਾਂ ਜ਼ਿੰਦਗੀਆਂ ਲੱਗ ਜਾਂਦੀਆਂ, ਖੰਡਨ ਇੱਕ ਮਿੰਟ 'ਚ ਹੀ ਹੋ ਜਾਂਦਾ। ਜਿਸ ਤਰ੍ਹਾਂ ਬਾਵਨ ਚੰਦਨ ਦਾ ਪੌਦਾ, ਉਹਨੂੰ ਪੈਦਾ ਕਰਨ ਲਈ ਬੜੀ ਮਿਹਨਤ ਕਰਨੀ ਪੈਂਦੀ ਹੈ, ਪਰ ਉਹਨੂੰ ਕੱਟਣ ਵਾਸਤੇ ਮੂਰਖ ਵੀ ਕੱਟ ਦਏਗਾ। ਪਰ ਪੌਦਾ ਲਾਉਣਾ ਕਿਸੇ ਸਿਆਣੇ ਮਾਲੀ ਦਾ ਕੰਮ ਹੈ। 100 ਵਿੱਚੋਂ ਸਫਾਈ ਅਤੇ 10,000 ਵਿੱਚੋਂ ਵਿਦਵਾਨ ਪੈਦਾ ਹੁੰਦਾ, 1,00,000 ਦੇ ਵਿੱਚੋਂ ਕੋਈ ਦਾਨੀ ਪੁਰਸ਼, 1,00,00,000 ਵਿੱਚੋਂ ਕੋਈ ਆਤਮਾ ਗਿਆਨੀ ਪੁਰਸ਼ ਪੈਦਾ ਹੁੰਦਾ। ਇਹ ਸੰਪਰਦਾ ਮਹਾਰਾਜ ਨੇ ਆਪ ਆਰੰਭ ਕਰਾਈਆਂ, ਅਤੇ ਜੋ ਸੀਨੇ ਵਸੀਨੇ ਅਰਥ ਗੁਰਬਾਣੀ, ਇਤਿਹਾਸ, ਬਾਕੀ ਸ਼ਾਸਤਰਾਂ ਦੇ ਚੱਲੇ ਆ ਰਹੇ ਆ, ਉਹ ਅੱਜ ਵੀ ਵਿਦਿਆਰਥੀਆਂ ਵਿੱਚ ਪੜ੍ਹੇ ਪੜ੍ਹਾਏ ਜਾਂਦੇ ਆ ਅਤੇ ਸੰਗਤਾਂ ਵਿੱਚ ਵੀ ਪ੍ਰਚਾਰੇ ਜਾਂਦੇ ਆ। ਸੋ ਗਿਆਨੀ ਜੀ ਨੇ ਬੜੇ ਪਿਆਰ ਦੇ ਨਾਲ ਕਥਾ ਸਰਵਣ ਕਰਾਈ ਹੈ, ਕਿਉਂਕਿ ਭਾਈ ਬਾਲਾ ਸਾਹਿਬ ਦੀ ਜਿਹੜੀ ਜਨਮ ਸਾਖੀ ਹੈ ਉਹਦੇ ਵਿੱਚ ਤਿੰਨ ਗੋਸ਼ਟੀਆਂ ਹਨ। ਇੱਕ ਤਾਂ ਹੈ ਸਿੱਧ ਗੋਸ਼ਟ, ਗੋਸ਼ਟੀ ਦਾ ਮਤਲਬ ਗਿਆਨ ਚਰਚਾ। ਦੂਸਰੀ ਮੱਕੇ ਮਦੀਨੇ ਦੀ ਗੋਸ਼ਟੀ ਹੈ, ਤੀਸਰੀ ਅਜਿੱਤੇ ਰੰਧਾਵੇ ਦੇ ਨਾਲ ਹੈ। ਜੇ ਭਾਈ ਬਾਲਾ ਸਾਹਿਬ ਜੀ ਦੀ ਜਨਮ ਸਾਖੀ ਪੜ੍ਹੀਏ, ਪਤਾ ਲੱਗਦਾ ਕਿ ਉਹਨਾਂ ਦੀ ਯਾਦ ਸ਼ਕਤੀ ਔਰ ਸੋਚ ਵਿਚਾਰ ਸ਼ਕਤੀ ਕਿੰਨੀ ਗੰਭੀਰ ਆ ਕਿ ਫਾਰਸੀ ਅਰਬੀ ਦੇ ਜੋ ਅਕਸ਼ਰ ਹੈ ਉਹਨਾਂ ਦੇ ਅਰਥ ਉਹਨਾਂ ਨੂੰ ਯਾਦ ਕਰਨਾ ਬੜਾ ਕਠਿਨ ਹੈ। ਅੱਜ ਅਸੀਂ ਕੋਈ ਧਰਮ ਸ਼ਾਸਤਰ ਪੜ੍ਹਨਾ ਨਹੀਂ, ਵਿਚਾਰਨਾ ਨਹੀਂ, ਕਿਸੇ ਸਿਆਣੇ ਦੀ ਸੰਗਤ ਨਹੀਂ ਕਰਨੀ, ਸਿਰਫ ਆਲੋਚਨਾ ਕਰਨੀ ਸਿੱਖ ਲਈ ਹੈ। ਪਰ ਜਿੰਨਾ ਚਿਰ ਇਹਨਾਂ ਗ੍ਰੰਥਾਂ ਨੂੰ ਨਾ ਪੜ੍ਹੀਏ ਅਸਲੀਅਤ ਤੱਕ ਜਿਹੜੀ ਸਮਝ ਹੈ ਉਹ ਆਉਂਦੀ ਨਹੀਂ। ਹੁਣ ਤੱਕ ਇਹ ਟਕਸਾਲਾਂ ਸੰਪਰਦਾਵਾਂ ਹਨ ਜਿਨ੍ਹਾਂ ਨੇ ਗੁਰਬਾਣੀ ਦੇ ਅਰਥਾਂ ਨੂੰ, ਇਤਿਹਾਸ ਦੀਆਂ ਵਿਚਾਰਾਂ ਨੂੰ ਸਾਂਭ ਕੇ ਰੱਖਿਆ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਸਰੂਪ ਹੈ ਇਹਦੇ ਨਾਲ ਵੀ ਛੇੜਖਾਨੀ ਕਰਨੀ ਸ਼ੁਰੂ ਕਰ ਦਿੱਤੀ ਸੀ, ਮੰਗਲ ਬਦਲੇ ਸੀ। ਅਤੇ ਜੇ ਮਗਰ ਸੰਤ ਸਮਾਜ ਟਕਸਾਲਾਂ ਦੇ ਮਹਾਂਪੁਰਖ ਨਾ ਹੁੰਦੇ ਤਾਂ ਹੋਰ ਵੀ ਬੜਾ ਕੁਛ ਕਰਨਾ ਕਰਾਉਣਾ ਚਾਹੁੰਦੇ ਸੀ। ਤਾਂ ਗੁਰੂ ਮਹਾਰਾਜ ਨੇ ਜਿਹੜੇ ਪਹਿਰੇਦਾਰ ਆ ਬੜੇ ਤਕੜੇ ਰੱਖੇ ਹੋਏ ਆ, ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੁਰਬਾਣੀ ਨਾ, ਇਤਿਹਾਸ ਨਾ, ਜਾਂ ਗੁਰੂ ਕੀ ਜੋ ਮਰਿਆਦਾ ਹੈ ਇਸ ਨੂੰ ਰੱਦੋਬਦਲ ਕਰਨ ਦੀ ਕੋਸ਼ਿਸ਼ ਕਰਦੇ ਆ, ਫਿਰ ਉਹ ਮਹਾਂਪੁਰਖ ਪੂਰਾ ਪਹਿਰਾ ਦਿੰਦੇ ਆ। ਇਸ ਕਰਕੇ ਪਰੰਪਰਾ ਜਿਹੜੀ ਹੈ ਇਹ ਕਾਇਮ ਆ, ਚੱਲ ਰਹੀ ਹੈ। ਇਹ ਗੁਰੂ ਮਹਾਰਾਜ ਦੀ ਆਪਣੀ ਮਿਹਰ ਆ, ਉਹਨਾਂ ਨੂੰ ਪਤਾ ਸੀ, ਉਹ ਸਾਰਾ ਕੁਝ ਆਪ ਹੀ ਕਰਕੇ ਗਏ ਆ। ਹੁਣ ਇਹ ਜਿਹੜੀ ਗੋਸ਼ਟੀ ਆਰੰਭ ਹੋਈ ਹੈ ਇਹ ਹੈ ਸਿੱਧ ਗੋਸ਼ਟ। ਜਿੰਨੇ ਵਿਚਾਰ ਭਾਈ ਬਾਲੇ ਦੀ ਜਨਮ ਸਾਖੀ 'ਚ ਹੈ ਉਹ ਭਾਈ ਸਾਹਿਬ ਜੀ ਨੇ ਸਾਰੇ ਨਹੀਂ ਦਿੱਤੇ, ਪਰ ਫਿਰ ਵੀ ਮੁਕਤਸਰ ਉਹ ਕਾਫੀ ਗੋਸ਼ਟੀ ਦਾ ਜਿਹੜਾ ਵਿਚਾਰ ਹੈ ਉਹ ਦਰਸਾਇਆ। ਮਹਿੰਗਾ ਵੀ ਹੈ ਕਿਉਂਕਿ ਉਹ ਸਿੱਧ ਜਿਹੜੇ ਸੀ ਉਹ ਬੜੇ ਵਿਦਵਾਨ ਸੀਗੇ, ਹੱਠ ਯੋਗ ਦੀ ਪ੍ਰਕਿਰਿਆ ਦੇ ਬੜੇ ਮਾਹਰ ਸੀ, ਅਤੇ ਗੋਰਖ ਵੀ ਬੜਾ ਵਿਦਵਾਨ ਸੀ। ਉਹਦੀ ਦੇਖੋ ਸੋਚ ਕੈਸੀ ਹੈ ਕਿ ਹਮਰੋ ਪੰਥ ਕਰੇ ਉਜਿਆਲਾ, ਕਿ ਜੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਪੰਥ 'ਚ ਲੈ ਆਈਏ ਜਿਨ੍ਹਾਂ ਨੇ ਸਾਰੇ ਦਿੱਗ ਵਿਜੇ ਕੀਤੀ ਹੈ ਅਤੇ ਸਾਡਾ ਸਿੱਧਾਂ ਦਾ ਪੰਥ ਸੰਸਾਰ 'ਤੇ ਕਿਵੇਂ ਪ੍ਰਕਾਸ਼ਮਾਨ ਹੋਵੇਗਾ ਉਹਦੀ ਸੋਚ ਦੇਖ ਲਓ। ਜਿਸ ਤਰ੍ਹਾਂ ਦਾ ਵੀ ਉਹਨੇ ਰਿੱਧੀ ਸਿੱਧੀ ਦਾ ਜਾਂ ਗ੍ਰੰਥਾਂ ਦੀ ਵਿਚਾਰ ਦੇ ਪ੍ਰਸ਼ਨ ਉੱਤਰ ਕੀਤੇ ਹੈ, ਮੂਲ ਕਾਰਨ ਸੀ ਵੀ ਕਿਸੇ ਤਰ੍ਹਾਂ ਆਪਣੇ ਪੰਥ ਵਿੱਚ ਲਿਆਂਦਾ ਜਾਏ। ਅਤੇ ਸਾਡੀ ਸੋਚ ਅੱਜ ਇਹ ਹੈ ਕਿ ਪੰਥ ਦੇ ਵਿੱਚ ਜੇ ਕੋਈ ਸਿਆਣੇ ਪੁਰਸ਼ ਟਕਸਾਲੀ ਹੈ ਉਹਨਾਂ ਦੀ ਆਲੋਚਨਾ ਕਰਨੀ, ਇਹ ਨਹੀਂ ਕਿ ਆਪਣੇ ਪੰਥ ਨੂੰ ਚੜ੍ਹਦੀ ਕਲਾ 'ਚ ਲਿਜਾਣ ਲਈ ਸਿਆਣੇ ਪੁਰਸ਼ਾਂ ਨੂੰ ਸਹਿਯੋਗ ਦਿੱਤਾ ਜਾਏ। ਪਰ ਬਹੁਤ ਕੰਮ ਸਟੇਜਾਂ ਜਿੱਥੇ ਉਹ ਕਦਰ ਕਰਦੇ ਹੈ। ਇਹ ਜਿਹੜੀ ਸਟੇਜ ਹੈ, ਕਿਉਂਕਿ ਇੱਥੇ ਟਕਸਾਲ ਨਾਲ ਸੰਬੰਧਿਤ ਸੇਵਾਦਾਰ ਆ, ਇਹਨਾਂ ਦੇ ਅੰਦਰ ਸ਼ਰਧਾ ਭਾਵਨਾ ਹੈ ਅਤੇ ਜਿਹੜੀ ਗੁਰੂ ਮਹਾਰਾਜ ਨੇ ਮਰਜ਼ਾਦਾ ਬਣਾਈ ਹੈ ਪਾਠਾਂ ਸੰਬੰਧੀ ਹੈ ਔਰ ਭਜਨ ਬਾਣੀ ਵਾਸਤੇ ਨਿਤਨੇਮ ਰਹਿਤ ਮਰਜ਼ਾਦਾ ਹੈ ਜਾਂ ਕਥਾ ਕੀਰਤਨ ਨਿਤਨੇਮ ਦੀ ਪਰੰਪਰਾ, ਯਤਨ ਹੁੰਦਾ ਕਿ ਆਪਾਂ ਉਸ ਨੂੰ ਉਸੇ ਤਰ੍ਹਾਂ ਹੀ ਸਦਾ ਵੇਗ ਰੱਖੀਏ ਜਿਵੇਂ ਗੁਰੂ ਮਹਾਰਾਜ ਇਹ ਸੰਪਰਦਾਵਾਂ ਪਰੰਪਰਾਵਾਂ ਦੇ ਵਿੱਚ ਚਲਾ ਰਹੇ ਹੈ। ਸੋ ਇਸ ਕਰਕੇ ਵੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਸਾਰਾ ਚੱਲਦਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਅਵਤਾਰਪੁਰ ਸ੍ਰੀ ਦਰਬਾਰ ਸਾਹਿਬ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ। ਜਿੱਥੇ ਵੀ ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਉੱਥੇ ਵੀ ਅਸਥਾਨਾਂ 'ਤੇ ਇਹ ਗੁਰਪੁਰਬ ਮਨਾਇਆ ਜਾ ਰਿਹਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਅਵਤਾਰ, ਬਾਬਾ ਅਰਦਾਸ, ਮਾਤਾ ਦਇਆ ਕੌਰ ਜੀ ਸਤਿਕਾਰਯੋਗ, ਉਹਨਾਂ ਦੇ ਗ੍ਰਹਿ ਵਿਖੇ 26 ਅੱਸੂ 1591 ਬਿਕਰਮੀ ਨੂੰ ਹੋਇਆ। ਅਤੇ ਗਿਆਨੀ ਜੀ ਨੇ ਵੀ ਕਾਫੀ ਇਸ ਸੰਬੰਧੀ ਵਿਚਾਰ ਦਿੱਤੀ ਹੈ। ਧੰਨ ਧੰਨ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਬਾਲ ਲੀਲਾ ਹੋਈ, ਲਾਹੌਰ ਮਹਾਰਾਜ ਦਾ ਜਨਮ ਸਥਾਨ ਹੈ, ਹੁਣ ਦੁਬਾਰਾ ਉਹਦੀ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਖ ਕਰਾ ਰਹੇ ਹੈ। ਅਤੇ ਬਸਰ ਕੇ ਆ ਗਏ ਕਿਸ ਤਰ੍ਹਾਂ ਵਿਧੀ ਬਹਾਨਾ ਬਣਿਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰ ਹੋਏ, ਗੁਰੂ ਮਹਾਰਾਜ ਦੇ ਦਰਬਾਰ ਵਿੱਚ ਸੇਵਾ ਮਿਲ ਗਈ। ਸੇਵਾ ਦੇ ਵਿੱਚ ਸੰਪੰਨ ਹੋਏ, ਕਸਵੱਟੀ 'ਤੇ ਪੂਰੇ ਉਤਰੇ ਭਾਈ ਪਾਰੋ ਸਾਹਿਬ, ਡੱਲੇ ਵਾਲੇ, ਬੀਬੀ ਭਾਨੀ ਜੀ, ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਪਹਿਲਾਂ ਭਾਈ ਪਾਰੋ ਜੀ ਨੂੰ ਹੁਕਮ ਹੋਇਆ ਬੌਲੀ ਸਾਹਿਬ ਦੇ ਸਾਹਮਣੇ ਮੰਜੀ ਸਾਹਿਬ ਸੁਭਾਏ ਮਾਨ, ਜਿੱਥੇ ਬਹਿ ਕੇ ਮਹਾਰਾਜ ਉਪਦੇਸ਼ ਦਿੰਦੇ ਹੁੰਦੇ ਸੀ, ਵੀ ਇੱਥੇ ਸਜੋ। ਕਹਿੰਦੇ ਮਹਾਰਾਜ ਆਪ ਗੁਰਤਾ ਗੱਦੀ ਦਾ ਤਿਲਕ ਦੇਣਾ ਚਾਹੁੰਦੇ ਹਾਂ, ਮੈਂ ਗੁਰੂ ਬਣਨਾ, ਸਿੱਖ ਬਣਨਾ ਹੀ ਪਸੰਦ ਕਰਦਾ। ਫਿਰ ਮਹਾਰਾਜ ਨੇ ਕਿਹਾ ਤਾਂ ਪਰਮਹੰਸ, ਪਰਮਹੰਸ ਦੀ ਪਦਵੀ ਦਿੱਤੀ। ਫਿਰ ਬੀਬੀ ਜੀ ਦਾ ਨੰਬਰ ਆ ਗਿਆ, ਕਹਿਣ ਲੱਗੇ ਗੁਰਤਾ ਗੱਦੀ ਘਰ ਦੀ ਘਰ 'ਚ ਰਹਿ ਜਾਏ, ਉਹ ਤਾਂ ਹੀ ਰਹਿੰਦੀ ਕਿ ਜੇ ਉਹਨਾਂ ਦੇ ਪਤੀ ਦੇਵ ਗੱਦੀ 'ਤੇ ਬੈਠਣ। ਗੱਜ ਕੇ ਬੋਲੋ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ। ਸੋ 1622 ਵਿੱਚ ਨਗਰ ਵਸਾਇਆ ਅਤੇ ਇਹਦਾ ਨਾਂ ਗੁਰੂ ਕਾ ਚੱਕ ਰੱਖਿਆ। 1634 ਦੇ ਵਿੱਚ ਸਰੋਵਰ ਸਾਹਿਬ ਦੀ ਸੇਵਾ ਆਰੰਭ ਕੀਤੀ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸੰਪੂਰਨ ਕਰਕੇ, ਦਰਬਾਰ ਸਾਹਿਬ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਕੇ ਅਤੇ ਕਥਾ ਕੀਰਤਨ ਦੀ ਸੰਗਤ ਪੰਗਤ ਪਰੰਪਰਾ ਨੂੰ ਹੋਰ ਮਾਣ ਸਤਿਕਾਰ ਦਿੱਤਾ। ਅੱਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ अवतार पुरब ते महाराज की निम्रता देखो, हम रुलते फिरते कोई बात ना पूछता, गुर सतगुर संग कीरे हम थापे, हम कीरे करम सतगुर सरनाई, मौका राम नाम प्रगास। धन धन बाबा श्री चंद साहब जी आए ते गुरु महाराज ने यह दाड़ा इतना बधाया, चरण झाड़न लग गया आप दे महापुरखों के चरण झाड़न। कहिंदे इस निम्रता ने सब कुछ लै गया। सो इस वास्ते फिर उन्हां दा जो दरबार है, डिठा सभ्या थाब नहीं तो दिजेहिया, वाधो पुरख वधाते तां तों सोहिया, वसदी सगन अपार अनूप रामदासपुर, हर हां नानक कसम जाए नहाया रामदास। गुरु महाराज का इतिहास विचारीए, सारी जिंदगी च किसे नूं महाराज ने सराप नहीं दिता, श्री गुरु रामदास साहिब जी ने बड़े वर दिते है। और दुनिया के बड़े अजूबे है, तो पर जदों तक दुनिया के सैलानी यात्रू दरबार साहब की यात्रा नहीं कर लेंदे, वह समझते कि संसार की यात्रा अधूरी है। गज के बोलो, कोई समय का चक्कर ऐसा चलिया कि साढ़े सिखां दे उत्ते मस्जिद में निगाह मिलाकर हमको मारा, मारन वाले की हिम्मत देखो, मारा भी खुदा के घर में मारा, किन्ने सिंह सिंघणियां शहीद होए, किन्नियां दी बेपत्ती हुई, फिर दिल्ली कानपुर बंकारो विद्रोह होया, अज तक सिख कौम नूं न्याय नहीं मिलिया, इंसाफ नहीं मिलिया। क्यों? तुहाडा इंसाफ जां तां निरंकार दे घर उपर सच्ची अदालत है, ते जां फिर अपना न्याय खालसा कई वारी आप ही लैंदा। गुरु महाराज ने बंदे बहादुर नूं भेजिया सी, ते न्याय तो उदों भी मिलिया नहीं, उन्हें फिर अपना न्याय आप ही लिया सी दोष्टां नूं सोध के। सो इस वास्ते फिर भी महाराज की कृपा, हुण देखो मुगलिया राज विच दरबार ढाए, सरोवर पूरे, पर एक खालसा पंथ महाराज की मेहर है, उन्हां दे राज विच सरोवर दरबारां की फिर सेवा हुई। वो तो इतिहासक प्रसंग सी, हुणे तुसीं सारा कुछ अखां नाल देखिया, फिर भी इन्हां दे राजकाल च खालसे ने फिर सेवा कराईआं चढ़दी कला विच, क्योंकि जिहड़ी कौम आ ये जींदियां दी कौम है, मुरदियां दी नहीं। कई वारी खड़ोत ते आउंदी है, पर महाराज ने खालसा पंथ खालसा प्रगटियो परमात्म की मौज, ये खालसा जिहड़ा अकाल पुरख की फौज है। सो इस वास्ते गुरु महाराज चरणां च अरदास करिया करो, साडियां त्रुटियां दूर करके चढ़दी कला, पंथ की चढ़दी कला बाबे बंदे बहादुर वर्ग नूं फिर भेजो, तो समा आवे, क्योंकि 850 साल का राज 8 सालां च जड़ां पुट के पहली वारी भारत च होया खालसा राज, सम्मत सिक्का ते मोर चलाई। ये गुरु महाराज की अपनी कला है। अरदास करांगे महाराज दे पंथ विच जिते मर्जी हो कृपा करके सेवा ले लैन। सो इस वास्ते अज गुरपुरब भी है, ते वो दरबार साहब बहुत सारे सिंह सिंघणियां तुहाडे च मौजूद है इन्हां देशां च, कोई हालात इस तरह दे है कानून दे सकंजे कि तुसीं दर्शन करन वास्ते कीर्तन उत्थे दा भावें सुनदे हां चैलना ना, पर जो चरणां च बह के आनंद वखरा ही हुंदा तरसदे है। सो गुरु महाराज कृपा करनगे, चढ़दी कला बख्शिश करनगे। सो बाकी जिहड़े महाराज दे बचन आ कि दिल्ली तख्त पर बहेगी आप गुरु की फौज, छत्र प्रावे शीश पर बड़ी करेगी मौज, ये बचन तां पूरे होने हैं। ਪਰ ਕਦੋਂ? ਜਦੋਂ ਅਸੀਂ ਖਾਲਸੇ ਬਣ ਜਾਵਾਂਗੇ। ਅਤੇ ਅੱਜ ਤੁਹਾਨੂੰ ਮੇਰਾ ਖਿਆਲ ਵੀ ਸਿਮਰਨ ਦਾ ਵੀ ਜਾਪ ਦਾ ਵੀ ਪ੍ਰੋਗਰਾਮ ਰੱਖਿਆ ਹੋਇਆ, ਸੋ ਇਸ ਕਰਕੇ ਸਮਾਂ ਸੀਮਤ ਹੀ ਹੈ ਅਤੇ ਇਸ ਕਰਕੇ ਸਿਮਰਨ ਬਾਰੇ ਵੀ ਥੋੜ੍ਹਾ ਬਚਨ ਕਰ ਲਈਏ। ਹੁਣ ਜਿਹੜੀ ਪਹਿਲੀ ਅਸ਼ਟਪਦੀ ਹੈ ਉਹਦੇ ਵਿੱਚ ਕਾਫੀ ਬਾਰੇ ਨੇ ਬਰਕਤ ਬਖਸ਼ੀ ਹੈ, ਇਸ ਕਰਕੇ ਇਹ ਅੱਖਰ ਨਾਮ ਹੈ। ਨਾਮ ਦਾ ਆਖਰੀ ਅਰਥ ਇਹ ਹੈ ਸੰਸਕ੍ਰਿਤ ਦੇ ਹਿਸਾਬ ਨਾਲ, ਨੰਨਾ ਨਕਾਰ ਕੰਨੇ ਚੁੜਾ ਨਾ ਅੰਮ। ਅੰਮ ਨਾਮ ਵੈਦਿਕ ਸ਼ਾਸਤਰ ਵਿੱਚ ਰੋਗ ਦਾ ਲਿਖਿਆ, ਜਿਹਦਾ ਅਭਿਆਸ ਕਰਨੇ ਨਾਲ ਕੋਈ ਮਨ ਬਣੀ ਸਰੀਰ ਦਾ ਰੋਗ ਨਾ ਰਹੇ, ਉਹ ਸਤਨਾਮ ਹੈ। ਸੋ ਇਸ ਵਾਸਤੇ ਅੱਜ ਇਹ ਜਾਪ ਕਰਨਾ ਬੇਅੰਤ ਸੰਗਤਾਂ ਬੜੇ ਸ਼ੌਕ ਔਰ ਪਿਆਰ ਦੇ ਨਾਲ ਇਹ ਸਮਾਗਮ ਦੇ ਵਿੱਚ ਸ਼ਾਮਿਲ ਹੁੰਦੀਆਂ, ਕਿਉਂਕਿ ਮਹਾਰਾਜ ਦਾ ਬਚਨ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨ। ਜਪ ਮਨ ਸਤਨਾਮ ਸਦਾ ਸਤਨਾਮ, ਇਹਦਾ ਕੀ ਲਾਭ ਹੋਏਗਾ? ਹਲਤ ਪਲਤ ਮੁੱਖ ਉਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਜਿੱਥੇ ਸਤਨਾਮ ਜਾਂ ਕਰਤਾ ਪੁਰਖ ਕੋਈ ਵੀ ਸ਼ਬਦ ਆ ਜਾਏ ਉਹ ਮੂਲ ਮੰਤਰ ਦਾ ਵਾਚਕ ਸਮਝ ਲੈਣਾ। ਜਿੱਥੇ ਵਾਹੇ ਜਾਂ ਗੁਰੂ ਆ ਜਾਏ ਉਹ ਗੁਰਮੰਤਰ ਦਾ, ਮੂਲ ਮੰਤਰ ਦਾ ਉਚਾਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆਰੰਭਤਾ ਸੁਲਤਾਨਪੁਰ ਲੋਧੀ ਸੰਤ ਘਾਟ ਗੁਰਦੁਆਰੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਅਤੇ ਗੁਰਮੰਤਰ ਕਰਤਾਰਪੁਰ ਰਾਵੀ ਤੋਂ ਪਾਰ ਜਦੋਂ ਪੁੱਛਿਆ ਕਿ ਮਹਾਰਾਜ ਤੁਹਾਡਾ ਮਾਲਾ ਮੰਤਰ ਕਿਹੜਾ, ਮਹਾਂਮੰਤਰ ਕਿਹੜਾ, ਮੂਲ ਮੰਤਰ ਕਿਹੜਾ, ਬੀਜ ਮੰਤਰ ਕਿਹੜਾ ਅਤੇ ਗੁਰਮੰਤਰ ਕਿਹੜਾ, ਇਹ ਗੁਰੂ ਮਹਾਰਾਜ ਨੇ ਫਿਰ ਕਿਰਪਾ ਕੀਤੀ ਹੈ। ਪੰਜ ਅੱਖਰਾਂ, ਦਸ ਅੱਖਰਾਂ, ਬਾਰ੍ਹਾਂ ਅੱਖਰਾਂ, ਸੋਲ੍ਹਾਂ ਅੱਖਰਾਂ ਅਤੇ ਚੌਵੀ ਅੱਖਰਾਂ, 36 ਅੱਖਰਾਂ, ਇਹ ਸਾਰਾ ਜਿਹੜਾ 100 ਸਾਖੀ ਹੈ ਪੁਰਾਣੀ ਉਹਦੇ ਵਿੱਚ ਇਹ ਸਾਰਾ ਵੇਰਵਾ ਦਿੱਤਾ ਹੋਇਆ। ਅਤੇ ਵਾਹਿਗੁਰੂ ਸ਼ਬਦ ਦੀ ਜਿਹੜੀ ਵਿਆਖਿਆ ਉਹ ਸਰਬਲੋਕ ਗ੍ਰੰਥ ਦੇ ਵਿੱਚ ਕਾਫੀ ਵਿਸਥਾਰ ਵਿੱਚ ਦਰਸਾਈ ਗਈ ਹੈ। ਸੋ ਇਸ ਵਾਸਤੇ ਮਾਤਾ ਅਜੀਤ ਕੌਰ ਜੀ ਨੇ ਬੇਨਤੀ ਕੀਤੀ ਸੀ, ਹੇ ਗਰੀਬ ਨਿਵਾਜ, ਪੁਰਾਣੇ ਯੋਗੀ ਲੋਕ ਜਪ ਤਪ ਕਰਦੇ ਸੀ, ਦਸਵਾਂ ਦੁਆਰ ਖੁੱਲ੍ਹ ਜਾਂਦਾ ਸੀ, ਉਹਨਾਂ ਨੂੰ ਅਨੁਭਵ ਪ੍ਰਕਾਸ਼ ਹੋ ਜਾਂਦਾ ਸੀ, ਸਾਰਾ ਕੁਝ ਦ੍ਰਿਸ਼ਟਮਾਨ ਹੋ ਜਾਂਦਾ ਸੀ, ਗੁਰੂ ਘਰ ਦੇ ਵਿੱਚ ਵੀ ਕੋਈ ਐਸਾ ਨਿਯਮ ਹੈ ਕਿਰਪਾ ਕਰੋ। ਅਤੇ ਗੁਰੂ ਮਹਾਰਾਜ ਨੇ ਫਿਰ ਕਿਹਾ ਵੀ ਜਿਹੜਾ ਮੂਲ ਮੰਤਰ ਹੈ ਇਹਦੀਆਂ 33 ਮਾਲਾ ਰੋਜ਼ਾਨਾ, ਸਰਬਲੋਕ ਦਾ ਪਹਿਰਾ ਅਤੇ 8 ਪੈਰੀ ਭੋਜਨ ਕਰਨਾ, ਕੜਾ ਪ੍ਰਹਿਦੇ ਕਰਕੇ ਅਰਦਾਸ ਕਰਕੇ ਅਤੇ ਕੁੰਭ ਨਾਰੀਅਲ ਸਮੱਗਰੀ ਦਾ ਧੂਫ ਆਸਣ ਵਿਛਾ ਕੇ ਭੂਮੀ 'ਤੇ ਅਰਦਾਸ ਬੇਨਤੀ ਕਰਕੇ ਮਹਾਰਾਜ ਚਰਨਾਂ 'ਚ ਆਰੰਭ ਕਰਨਾ। ਅਤੇ ਇਸ ਤਰ੍ਹਾਂ ਜੇ ਰੋਜ਼ ਦੇਗ ਹੋਵੇ ਬਹੁਤ ਵਧੀਆ, ਨਹੀਂ ਆਦਿ ਮੱਧ ਅਤੇ ਸੰਪੂਰਨਤਾ ਵੇਲੇ 40 ਜਾਂ 41 ਦਿਨਾਂ 'ਚ ਫਿਰ ਉਹ 1.25 ਲੱਖ ਪਾਠ ਹੋ ਜਾਂਦਾ। ਅਤੇ ਮਾਤਾ ਜੀ ਨੇ ਫਿਰ ਇਹ ਸਾਲ ਜਪ ਕੀਤਾ ਦਸੀ ਵਿਧੀ ਦੇ ਮੁਤਾਬਕ। ਭਾਵੇਂ ਮਾਤਾ ਜੀ ਦਾ ਸਮਰੱਥ ਹੈ ਇਹ ਸਾਨੂੰ ਗਿਆਨ ਰੋਸ਼ਨ ਦੇਣ ਵਾਸਤੇ ਮਹਾਂਪੁਰਖ ਚੋਜ ਕਰਦੇ, ਫਿਰ ਦੱਸਿਆ ਇਤਿਹਾਸ ਵਿੱਚ ਕਿ ਮਾਤਾ ਜੀ ਨੇ ਸਾਰਾ ਕੁਝ ਦੇਖਿਆ ਕਿ ਅਨੰਦਪੁਰ ਸਾਹਿਬ ਇਸ ਤਰ੍ਹਾਂ ਹਮਲੇ ਹੋਣੇ ਅਤੇ ਘੇਰੇ ਪੈਣੇ, ਤਿਆਗ ਹੋਣਾ, ਸਾਹਿਬਜ਼ਾਦੇ ਸਤਿਕਾਰਯੋਗ ਮਾਤਾ ਜੀ ਦੀ ਸ਼ਹੀਦੀ ਸਿੰਘ ਸਿੰਘਣੀਆਂ ਪਚੰਗੀਆਂ ਨੇ ਸ਼ਹੀਦੀਆਂ ਚਮਕੌਰ ਦੇ ਮੁਕਤਸਰ ਦੇ ਫਤਿਹਗੜ੍ਹ ਦੇ ਸਾਕੇ ਵੀ ਮਹਾਰਾਜ ਇਹ ਸੁਪਨਾ ਹੀ ਹੈ ਜਾਂ ਸਹੀ ਹੈ? ਕਹਿੰਦੇ ਬਿਲਕੁਲ ਸਹੀ ਹੈ, ਇਵੇਂ ਹੋਣਾ। ਇਹ ਮੂਲ ਮੰਤਰ ਦੇ ਅਭਿਆਸ ਨਾਲ ਤੁਹਾਨੂੰ ਸਾਰਾ ਅਨੁਭਵ ਹੋ ਗਿਆ। ਕਹਿੰਦੇ ਮਹਾਰਾਜ ਫਿਰ ਮੇਰੇ ਤੋਂ ਤਾਂ ਇਹ ਬਰਦਾਸ਼ਤ ਨਹੀਂ ਹੋਣਾ। ਮਹਾਰਾਜ ਕਹਿੰਦੇ ਫਿਰ ਤੁਸੀਂ ਸੱਚਖੰਡ ਚਲੇ ਜਾਓ, ਜਿੱਥੇ ਸ਼੍ਰੀ ਅਨੰਦਪੁਰ ਆਗਮਪੁਰ ਹੈ, ਇੱਥੇ ਫਿਰ ਮਾਤਾ ਜੀ ਨੇ ਲੀਲਾ ਵਰਤਾਈ, ਜੋਤੀ ਜੋਤ ਸਮਾਏ। ਅਤੇ ਜਦੋਂ ਪੁੱਛਿਆ ਵੀ ਅੱਜ ਮਾਤਾ ਜੀ ਆਏ ਨਹੀਂ, ਸਿੰਘਾਂ ਨੂੰ ਪੁੱਛਿਆ ਵੀ ਸੰਗਤ ਦੇ ਵਿੱਚ ਦਰਬਾਰ 'ਚ ਢੂੰਡ ਭਾਲ ਹੋਈ ਵੀ ਮਾਤਾ ਜੀ ਤਾਂ ਉੱਥੇ ਸੱਚਖੰਡ ਚਲੇ ਗਏ। ਉਹ ਅਗੰਮੀ ਲੀਲਾ ਵਰਤਾਉਣ ਕਰਕੇ ਉਸ ਜਗ੍ਹਾ ਦਾ ਨਾਂ ਆਗਮਪੁਰ ਹੈ। ਹੁਣ ਹੋਲਾ ਮਹੱਲਾ ਉੱਥੇ ਸੰਪੂਰਨ ਹੁੰਦਾ, ਜਿੰਨੇ ਦਲ ਜਾਂਦੇ ਆ ਉੱਥੇ ਸੰਪੂਰਤਾ ਦੀ ਅਰਦਾਸ ਹੁੰਦੀ ਹੈ, ਨਾਲੇ ਹੋਲਗੜ੍ਹ। ਸੋ ਇਸੇ ਤਰ੍ਹਾਂ ਗੁਰਮੰਤਰ ਦਾ ਹੈ ਜਾਪ। ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਮਹਾਰਾਜ ਪਿੰਡਰਾਂ ਵਾਲਿਆਂ ਦੇ ਜੋ ਸਤਿਕਾਰਯੋਗ ਪਿਤਾ ਬਾਪੂ ਖਜਾਨ ਸਿੰਘ ਜੀ, ਮਾਤਾ ਜੀ ਨੇ ਬੇਨਤੀ ਕੀਤੀ ਮਹਾਰਾਜ ਭਾਈ ਬੱਚਿਆਂ ਵਾਸਤੇ ਪਚੰਗੀਆਂ ਲਈ ਅਰਦਾਸ। ਕਹਿੰਦੇ ਵੀ 1.25 ਲੱਖ ਜਪਜੀ ਸਾਹਿਬ ਦਾ ਪਾਠ ਤੁਸੀਂ ਕਰੋ ਅਤੇ 1.25 ਲੱਖ ਅਸੀਂ ਕਰਾਂਗੇ। 36-36 ਲੱਖ ਮੂਲ ਮੰਤਰ ਦਾ, ਗੁਰਮੰਤਰ ਦਾ 25,000 ਵਾਰੀ ਰੋਜ਼ ਕਰਕੇ ਬੇਅੰਤ ਜਾਪ ਕਰਕੇ ਗੁਰੂ ਗ੍ਰੰਥ ਮਹਾਰਾਜ ਚਰਨਾਂ 'ਚ ਅਰਦਾਸ ਕੀਤੀ। ਦੋ ਫਿਰ ਸਾਹਿਬਜ਼ਾਦੇ ਮਿਲੇ, ਸ਼੍ਰੀਮਾਨ ਬਾਬਾ ਸੁੰਦਰ ਸਿੰਘ ਸਾਹਿਬ ਜੀ, ਸ਼੍ਰੀਮਾਨ ਸੰਤ ਬਾਬਾ ਇੰਦਰ ਸਿੰਘ ਜੀ, ਦੋਨੋਂ ਬਾਲ ਬ੍ਰਹਮਚਾਰੀ ਰਹੇ, ਬ੍ਰਹਮ ਗਿਆਨੀ। ਅਤੇ ਆ ਕਿੰਨੀ ਮਹਾਨ ਸੰਪਰਦਾ ਦੀ ਕਥਾ ਨਵਾ ਗਾਇਆ। ਸੋ ਇਸ ਵਾਸਤੇ ਭਾਵੇਂ ਟਕਸਾਲ ਦਮਦਮੀ ਹੈ, ਪਿੰਡਰਾਂ ਉਹਨਾਂ ਦਾ ਨਗਰ ਸੀ, ਆਪਣੇ ਪਰਸਨਲ ਖੇਤ ਵਿੱਚ ਅਸਥਾਨ ਬਣਾ ਕੇ ਸੇਵਾ ਆਰੰਭ ਕੀਤੀ। ਅਤੇ ਉਹ ਜਪ ਤਪ ਕਮਾਈ ਬ੍ਰਹਮ ਵਿੱਦਿਆ, ਅਤੇ ਉਹ ਨਾਮ ਜਿਹੜਾ ਦੇਖੋ ਕਿੰਨਾ ਪ੍ਰਚਲਿਤ ਹੋ ਗਿਆ। ਬਚਨ ਕਹਿਣ ਦਾ ਮਤਲਬ ਹੈ ਕਿ ਮਹਾਂਪੁਰਖਾਂ ਦਾ ਲੈ ਲਓ, ਸੰਤ ਹਰਖੋਵਾਲ ਵਾਲੇ ਲੈ ਲਓ, ਪੁੱਛਿਆ ਵੀ ਤੁਹਾਡਾ ਨਿਤਨੇਮ ਮਹਾਰਾਜ? ਕਹਿੰਦੇ 15 ਸੁਖਮਣੀ ਸਾਹਿਬ, 25 ਸ੍ਰੀ ਜਪਜੀ ਸਾਹਿਬ, 5 ਗ੍ਰੰਥੀ ਦੀਆਂ ਬਾਣੀਆਂ ਦੇ 5 ਨਿਤਨੇਮ ਰੋਜ਼ਾਨਾ। ਕਹਿੰਦੇ ਸੌਂਦੇ ਕਦੋਂ ਸੀ? ਕਹਿੰਦੇ 12 ਸਾਲ ਧਰਤੀ ਨਾਲ ਕੰਡ ਨਹੀਂ ਲਾਈ, ਕਿਤੇ ਤੁਰੇ ਜਾਂਦਿਆਂ ਝੂਠ ਆ ਗਿਆ ਤਾਂ ਕਹਿੰਦੇ ਨਹੀਂ। ਬਾਬਾ ਅਤਰ ਸਿੰਘ ਮਸਤੂਆਣੇ ਵਾਲਾ ਲੈ ਲਓ, 125 ਜਪਜੀ ਸਾਹਿਬ ਕਨੋਹੇ। ਸ਼੍ਰੀਮਾਨ ਬਾਬਾ ਜਰਨੈਲ ਸਿੰਘ ਜੀ ਨੂੰ ਪੁੱਛਿਆ ਵੀ ਤੁਸੀਂ ਛੋਟੀ ਉਮਰ ਇੰਨੇ ਫੇਮਸ ਕਿਵੇਂ ਹੋ ਗਏ? ਕਹਿੰਦੇ 5 ਸ੍ਰੀ ਜਪਜੀ ਸਾਹਿਬ ਤੋਂ ਤੁਰੇ ਸੀ, 125 ਅਤੇ 151 ਤੀਂ ਪਹੁੰਚ ਗਏ। ਗੱਜ ਕੇ ਬੋਲੋ, ਇਹ ਬਾਣੀ ਦਾ ਪ੍ਰਤਾਪ ਹੈ। ਬਾਣੀ 'ਚ ਉਹੀ ਕਲਾ ਹੈ, ਜੇ ਕਮੀ ਆਈ ਤਾਂ ਸਾਡੇ 'ਚ ਆਈ ਹੈ। ਅਤੇ ਜੇ ਅੱਜ ਵੀ ਆਪਾਂ ਇਹ ਅਵਸਥਾ ਧਾਰਨ ਕਰ ਲਈਏ ਅਤੇ ਮਹਾਰਾਜ ਜਿਹੜੀਆਂ ਕਮੀਆਂ ਪੇਸ਼ੀਆਂ ਗੁਆਈਆਂ ਉਹ ਦੂਰ ਕਰ ਦੇਣਗੇ, ਅਤੇ ਹੁਣ ਨਾਮ ਵਾਸਤੇ ਥੋੜ੍ਹਾ ਜਿਹਾ ਹਿੰਟ ਹੈ ਗ੍ਰੰਥਾਂ ਦੇ, ਉਹ ਮਾੜਾ ਜਿਹਾ ਸਾਂਝੇ ਕਰ ਲਈਏ, ਫਿਰ ਜਾਪ ਕਰ ਲਿਓ। ਪਹਿਲੀ ਗੱਲ ਤਾਂ ਇਹ ਹੈ ਵੀ ਨਾਮ ਦਾ ਸਰੂਪ ਕੀ ਹੈ ਜੋ ਮਹਾਂਪੁਰਖ ਦੱਸਦੇ ਆ। ਨਾਮ ਦੋ ਤਰ੍ਹਾਂ ਦਾ ਹੁੰਦਾ, ਇੱਕ ਤਾਂ ਹੈ ਵਰਨਾਤਮਕ, ਜਿਹੜਾ ਤੁਸੀਂ ਬੋਲ ਕੇ ਅੱਖਰਾਂ ਦਾ ਉਚਾਰਨ ਕਰਦੇ ਹਾਂ, ਜਿਹੜੇ ਵਾਰ ਵਾਰ ਰਿਪੀਟ ਕਰਦੇ ਹਾਂ ਉਹਦੇ 'ਚ ਇੱਕ ਧੁਨ ਪੈਦਾ ਹੋ ਜਾਂਦੀ ਹੈ। ਜਿਵੇਂ ਘੜਿਆਲ 'ਤੇ ਡਗਾ ਮਾਰਦੇ ਹਾਂ, ਬਾਅਦ 'ਚ ਇੱਕ ਧੁਨ ਪੈਦਾ ਹੁੰਦੀ ਹੈ। ਉਹ ਧੁਨ ਜਿਹੜੀ ਹੈ ਆ ਸਾਜਾਂ ਵਿੱਚ ਵੀ ਹੈ, ਤੁਸੀਂ ਗਾ ਕੇ ਪੜ੍ਹੋ ਸ਼ਬਦ ਨੂੰ ਐਨ ਪਿਆਰ ਨਾਲ ਉਚਾਰਨ ਕਰੋ, ਉਹਦੇ 'ਚ ਵੀ ਹੁੰਦੀ ਹੈ। ਧੁਨ ਜਿਹੜੀ ਹੈ ਸਾਡੇ ਧਿਆਨ ਨੂੰ ਆਕਰਸ਼ਣ ਕਰਦੀ ਹੈ, ਅਤੇ ਜਦੋਂ ਧੇ ਆਕਾਰ ਬਿਰਤੀ ਹੋ ਜਾਂਦੀ ਹੈ ਫਿਰ ਧਿਆਨ ਟਿਕ ਜਾਂਦਾ। ਇੱਕ ਸਾਵਕਲਪ ਸਮਾਧੀ ਹੁੰਦੀ, ਇੱਕ ਨਿਰਵਕਲਪ ਹੁੰਦੀ ਹੈ। ਸਾਵਕਲਪ ਹੁੰਦੀ ਹੈ ਸ਼ਬਦ ਦੀ ਓਟ ਲੈ ਕੇ ਸਮਾਧੀ ਵਿੱਚ ਜਾਣਾ, ਨਿਰਵਕਲਪ ਹੈ ਉਦੋਂ ਫਿਰ ਇਹ ਅੱਖਰ ਖਿਰ ਜਾਹੇਂਗੇ, ਉਹ ਅੱਖਰ ਇਨ ਮੈਂ ਨਾ ਹੈ। ਫਿਰ ਨਾਮ ਦਾ ਕਾਰਨ, ਹੁਣ ਅੱਜ ਕੱਲ੍ਹ ਲੋਕ ਸ਼ੰਕਾ ਵਧੀ ਬਹੁਤ ਹੈ, ਇਹਦੇ ਜਾਪ ਦਾ ਕੀ ਫਾਇਦਾ ਹੈ? ਮੀਨਜ਼ ਕਈ ਤਾਂ ਬਹੁਤ ਭੱਦਾ ਜਿਹਾ ਸ਼ਬਦ ਬੋਲਦੇ ਆ ਕਿ ਰੱਬ ਗੁੱਸੇ ਹੋ ਜਾਊਗਾ, ਘੜੀ ਘੜੀ ਉਹਦਾ ਨਾਂ ਲੈ ਕੇ ਬਾਜਾਂ ਮਾਰਾਂਗੇ। ਸੋ ਇਸ ਵਾਸਤੇ ਇਹੋ ਜਿਹੀਆਂ ਟੁੱਚਰਾਂ ਬਹੁਤ ਕਰਦੇ ਆ। ਇੱਕ ਤਾਂ ਜਮਾਂ ਦਾ ਭੈ ਦੂਰ ਕਰ ਦਿੰਦਾ, ਔਰ 84 ਲੱਖ ਜੂਨਾਂ 'ਚ ਭਟਕਣ ਦਾ ਭੈ ਨਵੇੜਦਾ, ਮਾਤਾ ਦੇ ਗਰਭ ਦਾ ਦੁੱਖ, ਫਿਰ ਆ ਜਿਹੜੇ 6 ਸੱਪ ਠੂਏ ਆ ਇਹਨਾਂ ਦਾ ਭੈ, ਦੁਸ਼ਮਣਾਂ ਦਾ, ਬਿਮਾਰੀਆਂ ਦਾ, ਇਹ ਨਾਮ ਜਪਣਾ, ਇਹ ਸਾਰੇ ਭੈ। ਵੈਸੇ 7 ਪ੍ਰਕਾਰ ਦੇ ਹੈ, ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ, ਜਾਂ ਚੋਟ ਲੱਗਣ ਦਾ, ਮੌਤ ਦਾ, ਬਦਰੂਹਾਂ, ਆ ਭੂਤਾਂ ਪ੍ਰੇਤਾਂ ਦਾ, ਕਈਆਂ ਨੂੰ ਇਹ ਬੜਾ ਭੈ ਹੈ, ਇਹ ਸਭ ਦੂਰ ਹੋ ਜਾਂਦੇ। ਨਾਮ ਦਾ ਅਭਿਆਸ, ਇਹ 4 ਬਾਣੀਆਂ ਮੰਨੀਆਂ, ਅਤੇ ਇੱਕ ਤਾਂ ਬੈਖਰੀ ਬਾਣੀ ਹੈ ਜਿਹੜਾ ਰਸਨਾ ਨਾਲ ਅਸੀਂ ਬੋਲ ਕੇ ਕਰਦੇ ਹਾਂ, ਹੌਲੀ ਹੌਲੀ ਫਿਰ ਇਹ ਕੰਠ ਵਿੱਚ ਚਲੇ ਜਾਂਦਾ, ਅਤੇ ਫਿਰ ਇਹ ਮਾਧਮਾਂ ਦਾ ਹੋ ਜਾਂਦਾ, ਫਿਰ ਹਿਰਦੇ 'ਚ ਉਹਨੂੰ ਪਛਾਂਤੀ ਕਹਿ ਦਿੰਦੇ ਆ, ਫਿਰ ਨਾਭੀ ਚਲੇ ਜਾਂਦਾ, ਇਹਨੂੰ ਪਰਾ ਕਹਿੰਦੇ। ਜਦੋਂ ਫਿਰ ਇੱਥੇ ਜਾਂਦਾ, ਸਾਰੇ ਰੋਮਾਂ ਦੀ ਜੜ੍ਹ ਨਾਭੀ 'ਚ ਹੈ, ਫਿਰ ਉਹ ਰੋਮਾਂ ਵਿੱਚ ਚਲੇ ਜਾਂਦਾ, ਫਿਰ ਗੁਰਮੁਖ ਰੋਮ ਰੋਮ ਹਰ ਧਿਆਵਾ, ਇਹ ਅਵਸਥਾ। ਫਿਰ ਤੱਤਾਂ ਵਿੱਚ ਵੀ, ਪ੍ਰਕਿਰਤੀ ਵਿੱਚ, ਜਰੇ ਜਰੇ 'ਚ, ਪਹਿਲਾਂ ਤਾਂ ਆਪਣੇ ਜਾਪ ਜਿਹੜਾ ਪ੍ਰਤੀਕ ਉਪਾਸ਼ਨਾ ਹੁੰਦੀ ਹੈ ਇੱਕ ਵਸਤੂ ਵਿੱਚ ਕਲਪਨਾ ਕਰਕੇ, ਫਿਰ ਅਹੰਗਰਹਿ ਕਿ ਸਾਰੇ ਵਿਰਾਟ ਰੂਪ ਵਿੱਚ, ਵਿਆਪਕ ਰੂਪ। ਫਿਰ ਨਾਮ ਦੀ ਅਹੁਦੀ ਕੀ ਹੈ? ਜਿੰਨੇ ਵੀ ਜੀਵ ਜੰਤੂ ਆਪੋ ਆਪਣੀ ਬੋਲੀ ਨਾਲ ਉਸ ਨੂੰ ਧਿਆ ਰਹੇ ਹੈ। ਨਾਮ ਦਾ ਫਲ ਕੀ ਹੈ? ਜਿਹੜਾ ਨਾਮ ਜਪਣ ਵਾਲਾ ਉਹ ਨਾਮੀ ਮਾਲਕ ਦੇ ਵਿੱਚ ਅਭੇਦ ਹੋ ਜਾਂਦਾ। ਇਹ ਸਾਧ ਸੰਗਤ ਜੀ, ਇਹਦੇ ਕੁਝ ਮਹਾਂਪੁਰਖਾਂ ਨੇ ਵਿਚਾਰ ਦਰਸਾਏ ਹੈ। ਸੋ ਇਸ ਵਾਸਤੇ ਆਪ ਵੱਡਿਆਂ ਭਾਗਾਂ ਵਾਲੇ ਹੈ ਕਿ ਸਮੇਂ ਸਮੇਂ ਦੇ ਨਾਲ ਹਰ ਹਫ਼ਤਾਵਾਰੀ ਸ਼ਨੀਵਾਰ, ਕਈ ਲੋਕਾਂ ਨੂੰ ਸ਼ਨਿਚਰ ਦਾ ਬੜਾ ਡਰ ਹੈ, ਜੋ ਜਿਸ ਤਰ੍ਹਾਂ ਪੰਡਿਤ ਚਲੇ ਗਏ ਕਿ ਮਹਾਰਾਜ 3 ਯੁਗਾਂ ਦੇ ਅਵਤਾਰਾਂ ਨੇ ਬ੍ਰਾਹਮਣਾਂ ਦਾ ਸਤਿਕਾਰ ਕੀਤਾ, ਇਹ ਤੁਹਾਨੂੰ ਵੀ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਸਾਹਿਬ ਦਾ ਹੀ ਕਰਦੇ ਹਾਂ, ਇੱਕ ਦੀ ਗੱਲ ਹੀ ਨਹੀਂ, ਸਾਰੀ ਸ੍ਰਿਸ਼ਟੀ ਉਸੇ ਦਾ ਰੂਪ ਆ, ਅਤੇ ਤੁਹਾਡਾ ਵੀ ਸਤਿਕਾਰ ਕਰਦੇ ਹਾਂ ਭਾਈ। ਕਹਿੰਦੇ ਮਹਾਰਾਜ ਅਸੀਂ ਹੋਰ ਤਾਂ ਕਿਰਤ ਕਰ ਨਹੀਂ ਸਕਦੇ। ਕਹਿੰਦੇ ਕਰੋ ਬਿਨਾ, ਤੁਸੀਂ 8 ਘੰਟੇ ਰੋਜ਼ ਨਾਮ ਦਾ ਅਭਿਆਸ ਕਰਨਾ, ਤੁਹਾਨੂੰ ਕੱਪੜਾ ਲੀੜਾ ਮਾਇਆ ਪਦਾਰਥ ਸ਼ਗਨ ਸ਼ਕੁਨ ਨੂੰ ਪੂਰਾ ਮਿਲੇਗਾ। ਕਹਿੰਦੇ ਜੀ ਠੀਕ ਹੈ, ਆ ਗਏ ਅਤੇ ਮਹਾਰਾਜ ਨੇ ਜੋਦੇ ਜੋਦੇ ਕਮਰਿਆਂ 'ਚ ਆਸਣ ਲਾ ਕੇ ਬਹਾਲ ਦਿੱਤੇ, ਅਤੇ ਇੱਕ ਸਿੰਘ ਭਾਈ ਉਦੇ ਸਿੰਘ, ਆਲਮ ਸਿੰਘ, ਬਚਿੱਤਰ ਸਿੰਘ ਕਰਕੇ ਨੰਗੀ ਤਲਵਾਰ ਨਾਲ ਖੜ੍ਹੇ ਕਰਤੇ। ਹੁਣ 8 ਘੰਟੇ ਕਿੱਥੇ ਬੀਤਣ, ਅਤੇ ਹੁਣ ਭੈ ਵੀ ਬੜਾ। ਬਸ ਉਹ ਦਿਨ ਤਾਂ ਮਰਕਲਾਂ ਦਿਆਂ ਪੂਰਾ ਕੀਤਾ, ਅਤੇ ਚੰਗਾ ਟਾਈਮ ਨਾ ਬਦਾਮਾਂ ਦੀ ਸਰਦਾਈ ਵੀ ਤੁੜਕਾ ਲਾ ਕੇ ਮਿਲਦੀ ਰਹੀ, ਲੰਗਰ ਪਾਣੀ ਵੀ, ਅਤੇ ਦੰਦ ਘਸਾਈ ਵੀ ਦਿੱਤੀ, ਬਸਤਰ ਵੀ। ਮਹਾਰਾਜ ਕਹਿੰਦੇ ਕੱਲ੍ਹ ਫੇਰ ਆ ਜਾਇਓ। ਕਹਿੰਦੇ ਮਹਾਰਾਜ ਸਾਡੇ ਲਈ ਤਾਂ ਇਹ ਔਖਾ। ਕਹਿੰਦੇ ਫਿਰ ਤੁਹਾਡੇ ਲਈ ਕੀ ਹੈ? ਕਹਿੰਦੇ ਸਾਡੇ ਲਈ ਤਾਂ ਇਹੀ ਠੀਕ ਆ, ਰਾਹੂ ਕੇਤੂ ਬੈਲ ਹਮਾਰੇ, ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਵੱਡੀ ਸ਼ਿਕਾਰਨ, ਮਾਰ ਲਿਆਵੇ ਛੇਤੀ। ਇਸ ਕਰਕੇ ਨਾਮ ਜਪਣਾ ਵੀ ਭਾਈ ਔਖਾ ਆ। ਇਸ ਕਰਕੇ ਆਖਾਂ ਜੀਵਾਂ ਬਿਸਰਿਆ ਮਰ ਜਾਓ, ਆਖਣ ਔਖਾ ਸਾਚਾ ਨਾਓ। ਤੁਹਾਡੇ ਤੇ ਮਹਾਰਾਜ ਨੇ ਕਿਰਪਾ ਕੀਤੀ ਹੈ, ਜੁਦੇ ਜੁਦੇ ਸਮਾਂ ਰੱਖ ਕੇ ਨਿਰੰਤਰ ਜਾਪ ਕਰਦੇ ਹਾਂ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਸਮਾਂ ਤਾਂ ਜਿਹੜਾ ਤੁਸੀਂ ਦਿੱਤਾ ਓਵਰ ਹੋ ਗਿਆ, ਅਤੇ ਹੁਣ ਭਾਈ ਤੁਸੀਂ ਜਾਪ ਸ਼ੁਰੂ ਕਰ ਲਓ। ਜੋ ਜੋ ਜਪੈ ਤਿਸ ਕੀ ਗਤ ਹੋਏ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਕੱਲ੍ਹ ਵੀ ਤੁਹਾਡੀ ਸੇਵਾ 'ਚ, ਪਰਸੋਂ ਵੀ। ਫਿਰ ਉਹ ਸਮਾਂ ਤਾਂ ਬੜਾ ਸੀਮਤ ਸੀ, ਅਤੇ ਉੱਧਰ BC ਵਾਲੀ ਸੰਗਤ ਵੀ ਕਾਫੀ ਜ਼ੋਰ ਪਾਉਂਦੀ ਹੈ, ਅਤੇ ਇਸ ਕਰਕੇ ਰਲ ਮਿਲ ਕੇ ਆਪਾਂ ਹਾਜ਼ਰੀ ਭਰਨੇ ਆ ਪ੍ਰਬੰਧਕਾਂ ਦਾ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਭ ਨੂੰ ਜੀ ਆਇਆਂ ਗੁਰੂ ਮਹਾਰਾਜ ਕਿਰਪਾ ਕਰਨ ਸਭ ਨੂੰ ਨਾਮ ਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਣ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਏਕਤਾ ਇਤਫਾਕ ਪਿਆਰ ਬਖਸ਼ਣ ਸੋ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਬੜਾ ਉੱਦਮ ਕਰਦੇ ਆ ਅਤੇ ਜਿਹੜਾ ਇਹ ਜਾਪਦਾ ਅਤੇ ਸਾਰੇ ਗ੍ਰੰਥੀ ਸਿੰਘ ਰਾਗੀ ਸਿੰਘ ਸੇਵਾਦਾਰ ਪ੍ਰਬੰਧਕ ਵੀ ਸੰਗਤਾਂ ਵੀ ਬੜੇ ਉਤਸ਼ਾਹ ਪਿਆਰ ਦੇ ਨਾਲ ਆ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਲਾਭ ਲੈਂਦੇ ਤੁਹਾਡੀ ਹਾਜ਼ਰੀ ਗੁਰੂ ਨਾਨਕ ਪਾਤਸ਼ਾਹ ਦੇ ਰਜਿਸਟਰ 'ਚ ਲੱਗਦੀ ਹੈ ਇਹਨੂੰ ਐਵੇਂ ਕਿਵੇਂ ਨਾ ਸਮਝੋ ਇਹ ਮਤਲਬ ਐਡੀ ਵੱਡੀ ਗੱਲ ਹੈ ਜਿਹੜਾ ਇਹ ਜਾਪ ਕਰਨਾ ਕਿਉਂਕਿ ਇਹਦੀ ਵਿਆਖਿਆ ਕਰੀਏ ਫਿਰ ਤਾਂ ਬਹੁਤ ਵੱਡੀ ਹੋ ਜਾਂਦੀ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਆਓ ਹੁਣ ਆ ਕੇ ਜਾਪ ਜਿਹੜਾ ਆਰੰਭ ਕਰੋ ਅਤੇ ਗੁਰੂ ਮਹਾਰਾਜ ਕਿਰਪਾ ਕਰੇ ਆ ਜਾਤੇ ਇੱਕ ਧਾਰਨਾ ਪੜ੍ਹ ਲਓ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਪਿਆਰੇ ਜੀ ਸੇਵਾ ਕਰਕੇ ਮਾਣ ਪਾਈਦਾ ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ ਸੇਵਾ ਕਰਕੇ ਮਾਣ ਪਾਈਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।